ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਜਿਨ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਿਜ ਸੇਤੀ ਘਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਧੁਨ ਨਿਹਚਲ ਰਾਜ ਕਮਾਓ ਜਿਨ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਿਜ ਸੇਤੀ ਘਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਧੁਨ ਨਿਹਚਲ ਰਾਜ ਕਮਾਓ ਤੁਮ ਘਰ ਆਵੋ ਮੇਰੇ ਮੀਤ ਤੁਮਰੇ ਦੋਖੀ ਹਰ ਆਪ ਨਿਵਾਰੇ ਆਪਦਾ ਭਈ ਬਤੀਤ ਰਹਾਉ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਨਾਸਨ ਭਜਨ ਥਕੇ ਕਰ ਮੰਗਲ ਵਾਜ ਹੈ ਨਿਤ ਵਾਜੇ ਆਪਣੇ ਖਸਮ ਨਿਵਾਜੇ ਅਸਥਿਰ ਰਹੋ ਡੋਲੋ ਮਤ ਕਾਬਹੁ ਗੁਰ ਕੈ ਬਚਨ ਆਧਾਰ ਜੈ ਜੈਕਾਰ ਸਗਲ ਭੂ ਮੰਡਲ ਮੁਖ ਊਜਲ ਦਰਬਾਰ ਜਿਨ ਕੇ ਜੀਵ ਤਿਨਾਹੀ ਫੇਰੇ ਆਪੇ ਭਇਆ ਸਹਾਈ ਆਚਰਜ ਕੀਆ ਕਰਨ ਹਾਰ ਨਾਨਕ ਸੱਚ ਵਡਿਆਈ ਜਿਨ ਕੇ ਜੀਵ ਤਿਨਾਹੀ ਫੇਰੇ ਆਪੇ ਭਇਆ ਸਹਾਈ ਆਚਰਜ ਕੀਆ ਕਰਨ ਹਾਰ ਨਾਨਕ ਸੱਚ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਸਤਸੰਗ ਜੀ, ਵਡਭਾਗੇ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਨ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਆਲ ਵਿਖੇ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਜੁੜ ਕੇ ਆਸਾ ਕੀ ਵਾਰ ਦਾ ਕੀਰਤਨ ਆਪ ਜੀਆਂ ਨੇ ਸਰਵਣ ਕੀਤਾ ਹੈ। ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਰਵਣ ਕਰਨ ਵਾਸਤੇ ਸਤਿਗੁਰਾਂ ਦੀ ਪਾਵਨ ਹਾਜ਼ਰੀ ਅੰਦਰ ਦੇਸ਼ ਵਿਦੇਸ਼ ਘਰਾਂ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆਂ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਕਲਯੁਗੀ ਜੀਵਾਂ ਦੇ ਉਧਾਰਕ ਸ਼ਾਂਤੀ ਦੇ ਮੁਜੱਸਮੇ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਸਮੁੱਚੀ ਲੋਕਾਈ ਨੂੰ ਕਾਇਨਾਤ ਨੂੰ ਬਖਸ਼ਿਸ਼ ਕੀਤਾ ਹੈ। ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਗੁਰਤਾ ਗੱਦੀ ਤੇ ਸੁਭਾਏਮਾਨ ਹੋਏ ਤਾਂ ਸਤਿਗੁਰਾਂ ਦੇ ਵੱਡੇ ਭਰਾ ਪਿਰਤੀ ਚੰਦ ਨੇ ਸਤਿਗੁਰਾਂ ਦੇ ਨਾਲ ਈਰਖਾ ਆਰੰਭ ਕੀਤੀ ਔਰ ਗੁਰਤਾ ਗੱਦੀ ਨੂੰ ਪ੍ਰਾਪਤ ਕਰਨ ਵਾਸਤੇ ਉਹਨੇ ਦਿੱਲੀ ਦੀ ਸਰਕਾਰ ਨਾਲ ਗੰਢ ਤੁੱਪ ਕੀਤਾ, ਸੁਲੀ ਕਾਂ ਨੂੰ ਚੜ੍ਹਾ ਕੇ ਲੈ ਆਇਆ। ਸਤਿਗੁਰੂ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸ਼ਹਿਰ ਛੱਡ ਕੇ ਅੰਮ੍ਰਿਤਸਰ ਤੋਂ 3 ਕੁ ਵਡਾਲੀ ਨਗਰ ਵਿੱਚ ਜਾ ਰਹੇ। ਇੱਥੇ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ, ਹਜ਼ੂਰ 1 ਸਾਲ ਦਾ ਸਮਾਂ ਰਹੇ ਤੇ ਪਰਿਵਾਰ 3 ਸਾਲ ਰਿਹਾ ਹੈ। ਇੱਥੇ ਹੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ ਹੋਇਆ ਔਰ ਇਹ ਵਡਾਲੀ ਗੁਰੂ ਕੀ ਵਡਾਲੀ ਬਣ ਗਈ। ਸੰਗਤ ਜੀ, ਗੁਰੂ ਕੀ ਵਡਾਲੀ ਵਿਖੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੋ ਬਾਲ ਅਵਸਥਾ ਵਿੱਚ ਬਹੁਤ ਕੌਤਕ ਕੀਤੇ ਹਨ। ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਵੇਖਿਆ ਕਿ ਹੁਣ ਮਾਹੌਲ ਠੀਕ ਹੈ, ਫਿਰ ਆਪਣੇ ਪਰਿਵਾਰ ਨੂੰ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਬੁਲਾ ਲਿਆ। ਜਦੋਂ ਹਜ਼ੂਰ ਦਾ ਪਰਿਵਾਰ ਇੱਥੇ ਪਹੁੰਚਿਆ ਤਾਂ ਸਤਿਗੁਰੂ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਸੀ। ਦੂਜੀ ਇਹਦੀ ਉਤਾਨਕਾ ਇਹੋ ਵੀ ਕਹਿੰਦੇ ਨੇ ਕਿ ਸਤਿਗੁਰੂ ਪਾਤਸ਼ਾਹ ਜੀ ਦਾ ਪਰਿਵਾਰ ਮਾਓ ਸਾਹਿਬ ਮਾਓ ਨਗਰ ਤਹਿਸੀਲ ਫਲੌਰ ਤੇ ਜ਼ਿਲ੍ਹਾ ਜਲੰਧਰ ਦੇ ਵਿੱਚ ਹੈ। ਉੱਥੇ ਜਦੋਂ ਵਾਪਸ ਆਇਆ ਤੇ ਹਜ਼ੂਰ ਨੇ ਇਹ ਪਾਵਨ ਸ਼ਬਦ ਦਾ ਉਚਾਰਨ ਕੀਤਾ। ਸੰਗਤ ਜੀ, ਪਰ ਜਿਹੜੀ ਗੁਰੂ ਕੀ ਵਡਾਲੀ ਦੀ ਉਤਾਨਕਾ ਹੈ ਉਹ ਇਸ ਪਾਵਨ ਸ਼ਬਦ ਦੇ ਨਾਲ ਬਹੁਤ ਜ਼ਿਆਦਾ ਸੰਬੰਧ ਰੱਖਦੀ ਹੈ। ਤਾਂ ਸਤਿਗੁਰੂ ਜੀ ਨੇ ਜਿੱਥੇ ਇਹ ਦੁਨਿਆਵੀ ਪੱਖ ਤੋਂ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ, ਉੱਥੇ ਨਾਲ ਨਾਲ ਅਧਿਆਤਮਿਕ ਪੱਖ ਤੋਂ ਵੀ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ।
ਸੰਗਤ ਜੀ, ਰਾਗ ਧਨਾਸਰੀ ਵਿੱਚ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਸ੍ਰੀ ਮੁੱਖ ਵਾਕ ਹੁਕਮਨਾਮੇ ਰਾਹੀਂ ਸਿੱਖ ਸੰਗਤਾਂ ਨੂੰ, ਸਮੁੱਚੀ ਲੋਕਾਈ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 678 ਤੇ ਇਹ ਪਾਵਨ ਸ੍ਰੀ ਮੁੱਖ ਵਾਕ ਸੁਭਾਏ ਮਾਣ।
ਜਿਨ ਤੁਮ ਭੇਜੇ ਤਿਨਹੇ ਬੁਲਾਏ।
ਹਜ਼ੂਰ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੰਬੋਧਨ ਹੋ ਕੇ ਹਜ਼ੂਰ ਕਹਿੰਦੇ ਨੇ ਜਿਨ ਤੁਮ ਭੇਜੇ ਤਿਨਹੇ ਬੁਲਾਏ। ਜਿਸ ਅਕਾਲ ਪੁਰਖ ਵਾਹਿਗੁਰੂ ਨੇ ਤੁਹਾਨੂੰ ਵਡਾਲੀ ਨਗਰ ਵਿੱਚ ਭੇਜਿਆ ਸੀ, ਉਸ ਪਰਮਾਤਮਾ ਨੇ ਹੀ ਤੁਹਾਨੂੰ ਹੁਣ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਬੁਲਾ ਲਿਆ ਹੈ। ਅਥਵਾ ਜਿਸ ਪਰਮਾਤਮਾ ਨੇ ਐ ਪ੍ਰਾਣੀਓ ਤੁਹਾਨੂੰ ਮਾਤ ਲੋਕ ਵਿੱਚ ਗੁਰੂ ਦਾ ਉਪਦੇਸ਼ ਲੈਣ ਵਾਸਤੇ, ਸ਼ਬਦ ਦੀ ਕਮਾਈ ਕਰਨ ਵਾਸਤੇ ਭੇਜਿਆ ਸੀ, ਉਸ ਪਰਮਾਤਮਾ ਨੇ ਹੀ ਤੁਹਾਨੂੰ ਵਾਪਸ ਬੁਲਾ ਲਿਆ ਹੈ। ਅਥਵਾ ਜਿਸ ਪਰਮਾਤਮਾ ਨੇ ਤੁਹਾਨੂੰ ਜਗਤ ਦੇ ਅੰਦਰ ਪੈਦਾ ਕੀਤਾ ਹੈ, ਉਹ ਪਰਮਾਤਮਾ ਹੀ ਵਾਪਸ ਇਹਨਾਂ ਜੀਵਾਂ ਨੂੰ ਸੱਦਦਾ ਹੈ। ਸੱਦੜੇ ਆਏ ਤੇ ਨਾ ਜਾਨੀਆਂ, ਜਿਨ੍ਹਾਂ ਨੂੰ ਸੱਦਾ ਪੱਤਰ ਪਾਉਂਦਾ ਹੈ ਨਾ, ਉਹ ਮਾਤ ਲੋਕ ਤੋਂ ਚਲੇ ਜਾਂਦੇ ਨੇ। ਸੰਗਤ ਜੀ, ਹਜ਼ੂਰ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ, ਘਰ ਘਰ ਇਹੋ ਪਹੁੰਚਾ ਸੱਦੜੇ ਨਿੱਤ ਪਵਨ, ਘਰਾਂ ਘਰਾਂ ਦੇ ਵਿੱਚ ਨਿਤਾ ਪ੍ਰਤੀ ਪਰਮਾਤਮਾ ਦਾ ਇਹ ਸੱਦਾ ਸੁਨੇਹਾ ਪਹੁੰਚ ਰਿਹਾ ਹੈ। ਜਿਸ ਪਰਮਾਤਮਾ ਨੇ ਤੁਹਾਨੂੰ ਮਾਤ ਲੋਕ ਵਿੱਚ ਭੇਜਿਆ ਹੈ, ਉਹਨੇ ਹੀ ਭਾਈ ਤੁਹਾਨੂੰ ਵਾਪਸ ਸੱਦ ਲਿਆ ਹੈ।
ਸੁਖ ਸਹਿਜ ਸੇਤੀ ਘਰ ਆਓ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੁਖਾਂ ਦੇ ਸਹਿਤ ਅਥਵਾ ਸਹਿਜ ਗਿਆਨ ਸਹਿਤ, ਸੁਖ ਅਤੇ ਸਹਿਜ ਦੇ ਨਾਲ ਆਪਣੇ ਸਰੂਪ ਘਰ ਵਿੱਚ ਆਉਣਾ ਕਰੋ, ਅਥਵਾ ਆਪਣੇ ਗੁਰੂ ਕੇ ਮਹਿਲਾ ਰੂਪੀ ਘਰ ਵਿੱਚ ਆਉਣਾ ਕਰੋ। ਜਿੱਥੇ ਪਰਿਵਾਰ ਨੂੰ ਸੱਦਾ ਭੇਜਿਆ ਮਹਾਰਾਜ ਸਾਹਿਬ ਜੀ ਨੇ, ਸੰਗਤ ਜੀ, ਉੱਥੇ ਗੁਰੂ ਕੇ ਮਹਿਲਾਂ ਦਾ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ ਕਿ ਗੁਰੂ ਕੇ ਮਹਿਲਾ ਰੂਪੀ ਘਰ ਵਿੱਚ ਆਉਣਾ ਕਰੋ, ਅਥਵਾ ਸਤ ਸੰਗਤ ਰੂਪੀ ਘਰ ਵਿੱਚ ਆਓ ਤੇ ਗੁਰੂ ਕਾ ਉਪਦੇਸ਼ ਕਮਾਉਣਾ ਕਰੋ। ਗੁਰੂ ਕੇ ਉਪਦੇਸ਼ ਨੂੰ ਕਮਾ ਕਰਕੇ ਸੁਖਾਂ ਦੇ ਸਹਿਤ ਸੋ ਟਿਕਾਓ ਦੇ ਨਾਲ ਆਪਣੇ ਸਰੂਪ ਰੂਪੀ ਘਰ ਵਿੱਚ ਆਉਣਾ ਕਰੋ।
ਆਨੰਦ ਮੰਗਲ ਗੁਣ ਗਾਓ ਸਹਿਜ ਧੁਨ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਹਿਜ ਧੁਨ, ਸਹਿਜ ਨਾਮ ਟਿਕਾਓ ਦਾ ਹੈ। ਟਿਕ ਕਰਕੇ ਧੁਨ ਨਾਮ ਆਵਾਜ਼ ਦਾ ਹੈ ਸੰਗਤ ਜੀ, ਟਿਕ ਕਰਕੇ ਧੁਨੀ ਦੇ ਸਹਿਤ ਜੋ ਆਨੰਦ ਮੰਗਲ ਸਰੂਪ ਹੈ ਪਰਮਾਤਮਾ ਉਹਦੇ ਗੁਣਾਂ ਦਾ ਗਾਇਨ ਕਰੋ, ਅਥਵਾ ਟਿਕ ਕਰਕੇ ਉਹਦੇ ਗੁਣਾਂ ਦਾ ਗਾਇਨ ਕਰੋ, ਫਿਰ ਕੀ ਹੋਵੇਗਾ, ਆਨੰਦ ਦੀ ਪ੍ਰਾਪਤੀ ਹੋਵੇਗੀ, ਮੰਗਲ ਖੁਸ਼ੀਆਂ ਪ੍ਰਾਪਤ ਹੋਣਗੀਆਂ।
ਨਿਹਚਲ ਰਾਜ ਕਮਾਓ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਿਹਚਲ ਰਾਜ ਕਮਾਓ। ਐ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ, ਹੁਣ ਤੁਸੀਂ ਅੰਮ੍ਰਿਤਸਰ ਸਾਹਿਬ ਪਹੁੰਚ ਕਰਕੇ ਨਿਹਚਲ ਰਾਜ ਨੂੰ ਕਮਾਉਣਾ ਕਰੋ। ਸੰਗਤ ਜੀ, ਦੁਨਿਆਵੀ ਰਾਜ ਜਿਹੜੇ ਨੇ ਨਾ, ਇਹ ਚਲਾਏ ਮਾਣ ਹਨ। ਕਦੇ ਆ ਜਾਂਦਾ ਰਾਜ ਭਾਗ, ਕਦੇ ਖੁੱਸ ਜਾਂਦਾ ਹੈ, ਪਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਰਾਜ ਹੈ ਨਾ, ਉਹ ਨਿਹਚਲ ਰਾਜ ਹੈ, ਸਦੀਵ ਕਾਲ ਰਹਿਣ ਵਾਲਾ ਰਾਜ ਹੈ, ਇਹ ਚਲਾਏ ਮਾਣ ਨਹੀਂ। ਇਸ ਕਰਕੇ ਹਜ਼ੂਰ ਕਹਿੰਦੇ ਨੇ ਭਾਈ, ਗੁਰ ਸ਼ਬਦ ਦੀ ਕਮਾਈ ਕਰਕੇ ਆਪਣੇ ਸਰੂਪ ਘਰ ਵਿੱਚ ਆ ਕਰਕੇ ਤੁਸੀਂ ਨਿਹਚਲ ਰਾਜ ਨੂੰ ਕਮਾਉਣਾ ਕਰੋ।
ਤੁਮ ਘਰ ਆਵੋ ਮੇਰੇ ਮੀਤ,
ਐ ਮੇਰੇ ਮਿੱਤਰ, ਤੁਸੀਂ ਆਪਣੇ ਘਰ ਵਿੱਚ ਆਉਣਾ ਕਰੋ, ਜਿੱਥੇ ਗੁਰੂ ਕੇ ਮਹਿਲਾ ਰੂਪੀ ਘਰ ਨੂੰ ਸੰਬੋਧਨ ਕੀਤਾ ਹੈ ਕਿ ਇਸ ਘਰ ਵਿੱਚ ਆਉਣਾ ਕਰੋ। ਉੱਥੇ ਸਰੂਪ ਰੂਪੀ ਘਰ ਦਾ ਵੀ ਵਿਦਵਾਨਾਂ ਨੇ ਜ਼ਿਕਰ ਕੀਤਾ, ਸੰਗਤ ਜੀ ਐ ਮੇਰੇ ਮਿੱਤਰ ਜਣੋ, ਤੁਸੀਂ ਸਰੂਪ ਰੂਪੀ ਘਰ ਵਿੱਚ ਆਉਣਾ ਕਰੋ।
ਤੁਮਰੇ ਦੋਖੀ ਹਰ ਆਪ ਨਿਵਾਰੇ,
ਅਥਵਾ ਹਜ਼ੂਰ ਕਹਿੰਦੇ ਨੇ ਐ ਮਨ, ਤੂੰ ਆਪਣੇ ਸਰੀਰ ਰੂਪੀ ਘਰ ਦੇ ਵਿੱਚ ਆਉਣਾ ਕਰ, ਕਿਉਂਕਿ ਇਹ ਮਨ ਜਿਹੜਾ ਹੈ ਨਾ, ਇਹ ਆਪਣੇ ਘਰ ਨੂੰ ਛੱਡ ਕੇ ਬਾਹਰ ਭੱਜਿਆ ਫਿਰਦਾ ਰਹਿੰਦਾ, ਸੰਗਤ ਜੀ ਬਾਹਰ ਦੌੜਦਾ ਹੈ। ਇਸ ਕਰਕੇ ਹਜ਼ੂਰ ਕਹਿੰਦੇ ਨੇ ਐ ਮਨ, ਤੂੰ ਵੀ ਆਪਣੇ ਘਰ ਦੇ ਵਿੱਚ ਆ ਟਿਕ। ਜਦੋਂ ਤੂੰ ਆਪਣੇ ਘਰ ਵਿੱਚ ਆਵੇਂਗਾ, ਫਿਰ ਕੀ ਹੋਵੇਗਾ, ਤੁਮਰੇ ਦੁਖੀ ਅਰ ਆਪ ਨਿਵਾਰੇ। ਐ ਗੁਰੂ ਹਰਗੋਬਿੰਦ ਸਾਹਿਬ ਜੀ, ਤੁਹਾਡੇ ਜਿਹੜੇ ਦੁਖੀ ਸੀ ਨਾ, ਉਹ ਹਰੀ ਪਰਮੇਸ਼ਰ ਨੇ ਆਪ ਨਿਵਿਰਤ ਕਰ ਦਿੱਤੇ ਨੇ। ਜਿੱਥੇ ਪਿਰਤੀ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਰਨ ਵਾਸਤੇ ਬੜੇ ਯਤਨ ਕੀਤੇ, ਸੰਗਤ ਜੀ ਕਦੇ ਦਹੀਂ ਦੇ ਵਿੱਚ ਜ਼ਹਿਰ ਮਿਲਾ ਕੇ ਪੰਡਿਤ ਨੂੰ ਲਾਲਚ ਦੇ ਕਰਕੇ ਕਵਾਉਣ ਦਾ ਯਤਨ ਕੀਤਾ, ਕਦੇ ਸਫੇਰੇ ਪਾਸੋਂ ਸੱਪ ਛਡਾ ਕੇ ਮਾਰਨ ਦਾ ਯਤਨ ਕੀਤਾ, ਕਦੇ ਫੱਤੋ ਦਾਈ ਨੂੰ ਲਾਲਚ ਦੇ ਕੇ ਕਿ ਤੂੰ ਆਪਣੇ ਅਸਥੜਾਂ ਨੂੰ ਜ਼ਹਿਰ ਲਾ ਕੇ ਬਾਲਕ ਨੂੰ ਚੁੰਘਾ, ਇਹਦੀ ਮੌਤ ਹੋ ਜਾਵੇ। ਇਸ ਤਰ੍ਹਾਂ ਹਜ਼ੂਰ ਕਹਿੰਦੇ ਨੇ ਬੜੇ ਯਤਨ ਕੀਤੇ, ਪਰ ਗੱਲ ਬਣੀ ਨਹੀਂ ਉਹਦੀ। ਸਤਿਗੁਰੂ ਜੀ ਕਹਿੰਦੇ ਜਿਹੜੇ ਤੁਹਾਡੇ ਦੁਖੀ ਸੀ ਨਾ, ਉਹ ਹਰੀ ਪਰਮੇਸ਼ਰ ਨੇ ਆਪ ਨਿਵਿਰਤ ਕਰ ਦਿੱਤੇ ਨੇ। ਇਸੇ ਤਰ੍ਹਾਂ ਹੀ ਐ ਜੀਵ, ਜਿਹੜੇ ਤੁਹਾਡੇ ਦੁਖੀ ਨੇ ਨਾ, ਸੋ ਕਾਮ ਕ੍ਰੋਧ ਲੋਭ ਮੋਹ ਤੇ ਅਹੰਕਾਰ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਤੁਹਾਡੇ ਦੁਖੀ ਹਰੀ ਪਰਮੇਸ਼ਰ ਨੇ ਆਪ ਕਿਰਪਾ ਕਰਕੇ ਨਿਵਿਰਤ ਕਰ ਦਿੱਤੇ ਹਨ।
ਆਪਦਾ ਭਈ ਬਤੀਤ,
ਜਿਹੜਾ ਬਿਪਤਾ ਦਾ ਸਮਾਂ ਆਇਆ ਸੀ, ਉਹ ਪ੍ਰਭੂ ਨੇ ਕਿਰਪਾ ਕਰਕੇ ਬਤੀਤ ਕਰਵਾ ਦਿੱਤਾ ਹੈ, ਭਾਵ ਬੀਤ ਗਿਆ ਹੈ। ਜਿਹੜਾ ਕਸ਼ਟਾਂ ਦਾ ਦੁੱਖਾਂ ਭਰਿਆ ਸਮਾਂ ਆਇਆ ਸੀ, ਉਹ ਵਾਹਿਗੁਰੂ ਨੇ ਆਪ ਕਿਰਪਾ ਕਰਕੇ ਨਿਵਿਰਤ ਕਰ ਦਿੱਤਾ ਹੈ।
ਰਹਾਉ
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ।
ਸੱਚੇ ਪਾਤਸ਼ਾਹ ਜੀ ਕਹਿੰਦੇ, ਪ੍ਰਭੂ ਜੋ ਕਰਨ ਹਾਰ ਹੈ, ਜੀਵਾਂ ਦੀ ਰਚਨਾ ਕਰਨ ਵਾਲਾ ਹੈ, ਉਸ ਪ੍ਰਭੂ ਨੇ ਆਪ ਹੀ ਤੁਹਾਨੂੰ ਪ੍ਰਗਟ ਕੀਤਾ ਹੈ, ਆਪ ਹੀ ਤੁਹਾਨੂੰ ਪੈਦਾ ਕੀਤਾ।
ਨਾਸਨ ਭਾਜਨ ਥਾਕੇ,
ਆਪ ਹੀ ਉਸ ਨੇ ਕਿਰਪਾ ਕਰਕੇ ਤੁਹਾਡਾ ਨਸਣਾ ਭੱਜਣਾ ਜਿਹੜਾ ਸੀ ਨਾ, ਇਹਨੂੰ ਨਿਵਿਰਤ ਕਰ ਦਿੱਤਾ ਹੈ। ਅਥਵਾ ਪਰਮੇਸ਼ਰ ਨੇ ਆਪ ਹੀ ਜੀਵਾਂ ਦੀ ਰਚਨਾ ਕੀਤੀ ਹੈ, ਆਪ ਹੀ ਜੀਵਾਂ ਨੂੰ ਮਾਤ ਲੋਕ ਵਿੱਚ ਪ੍ਰਗਟ ਕੀਤਾ ਹੈ, ਆਪ ਹੀ ਜੀਵਾਂ ਨੂੰ ਨੱਸਣ ਭੱਜਣ ਵਿੱਚ ਲਾ ਦਿੰਦਾ ਹੈ ਕਰਮਾਂ ਅਨੁਸਾਰ, ਆਪ ਹੀ ਕਿਰਪਾ ਕਰਕੇ ਫਿਰ ਇਹਨਾਂ ਦਾ ਨੱਸਣਾ ਭੱਜਣਾ ਆਉਣਾ ਜਾਣਾ ਜਿਹੜਾ ਹੈ ਉਹ ਸੰਗਤ ਜੀ ਥਾਕੇ ਭਾਵ ਥੱਕ ਜਾਂਦਾ ਹੈ, ਰੁਕ ਜਾਂਦਾ ਹੈ, ਨਿਵਿਰਤ ਹੋ ਜਾਂਦਾ ਹੈ।
ਘਰ ਮੰਗਲ ਵਾਜ ਹੈ ਨਿਤ ਵਾਜੇ।
ਇੱਕ ਤਾਂ ਪ੍ਰਤੱਖ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਰੂਪੀ ਘਰ ਵਿੱਚ ਨਿਤ ਪ੍ਰਤੀ ਗੁਰੂ ਕੀ ਬਾਣੀ ਦੇ ਮੰਗਲ ਵਈ ਵਾਜੇ ਵੱਜਦੇ ਹਨ, ਔਰ ਦੂਜਾ ਇਸ ਸਰੀਰ ਘਰ ਦੇ ਅੰਦਰ ਵੀ ਜਦੋਂ ਕੋਈ ਗੁਰ ਸ਼ਬਦ ਦੀ ਵਿਚਾਰ ਕਰਦਾ ਹੈ, ਅਭਿਆਸ ਕਰਦਾ ਹੈ, ਤੇ ਇਸ ਸਰੀਰ ਦੇ ਅੰਦਰ ਵੀ ਸੰਗਤ ਜੀ ਸੋ ਮੰਗਲਮਈ ਵਾਜੇ ਵੱਜਦੇ ਹਨ। ਤਤ ਤੰਤੀ ਬਿਤ ਚਰਮਕਾ ਕਣਕਾ ਸੀ ਕੋ ਜਾਣ। ਇਹ ਪੰਜ ਤਰ੍ਹਾਂ ਦੇ ਵਾਜੇ ਜਿਹੜੇ ਨੇ ਨਾ, ਇਹ ਇਸ ਸਰੀਰ ਰੂਪੀ ਘਰ ਦੇ ਵਿੱਚ ਵੀ ਵੱਜਦੇ ਨੇ, ਤੇ ਫਿਰ ਖੁਸ਼ੀਆਂ ਪ੍ਰਾਪਤ ਹੁੰਦੀਆਂ।
ਆਪਣੇ ਖਸਮ ਨਿਵਾਜੇ,
ਆਪਣੇ ਮਾਲਕ ਨੇ ਤੁਹਾਨੂੰ ਨਿਵਾਜਿਆ, ਆਪਣੇ ਮਾਲਕ ਵਾਹਿਗੁਰੂ ਨੇ ਤੁਹਾਨੂੰ ਨਿਵਾਜੇ, ਵਡਿਆਈ ਬਖਸ਼ਿਸ਼ ਕੀਤੀ ਹੈ ਮਾਤ ਲੋਕ ਵਿੱਚ।
ਅਸਥਿਰ ਰਹੋ ਡੋਲੋ ਮਤ ਕਾਬੂ।
ਹਜ਼ੂਰ ਕਹਿੰਦੇ ਨੇ, ਭਾਈ ਤੁਸੀਂ ਸਥਿਰ ਰਹੋ, ਕਦੇ ਵਾਸਤੇ ਵੀ ਡੋਲੋ ਨਾ, ਕਿਉਂਕਿ ਸਤਿਗੁਰੂ ਜੀ ਇੱਥੇ ਸੰਗਤ ਜੀ ਨਾਲ ਨਾਲ ਜੀਵ ਨੂੰ ਧਰਵਾਸ ਦਿੰਦੇ ਨੇ ਵੀ ਗੁਰੂ ਦੇ ਆਸਰੇ, ਪ੍ਰਭੂ ਦੇ ਆਸਰੇ ਤੂੰ ਸਥਿਰ ਰਹਿਣਾ ਕਰ, ਮਤ ਡੋਲ। ਅਥਵਾ ਇਹ ਮਨ ਤੂੰ ਸਥਿਰ ਹੋ ਜਾ, ਟਿਕ ਜਾ, ਐਵੇਂ ਡਾਵਾ ਡੋਲ ਨਾ ਹੋ, ਤੂੰ ਇੱਧਰ ਉੱਧਰ ਨਾ ਭੱਜਾ ਫਿਰ ਵੀ ਕਦੇ ਗੁਰੂ ਚਰਨਾਂ ਵਿੱਚ ਆ ਗਿਆ, ਕਦੇ ਕਬਰਾਂ ਤੇ ਚਲੇ ਗਿਆ, ਕਦੇ ਮੜੀਆਂ ਮੱਟਾਂ ਦੀ ਪੂਜਾ ਕਰਨ ਲੱਗ ਪਿਆ। ਸੱਚੇ ਪਾਤਸ਼ਾਹ ਜੀ ਕਹਿੰਦੇ, ਨਹੀਂ ਇਹ ਮਨ ਤੂੰ ਸਥਿਰ ਹੋਣਾ ਕਰ, ਟਿਕਣਾ ਕਰ। ਸੋ ਅਸਥਿਰ ਰਹੋ ਡੋਲੋ ਮਤ ਕਬੂ, ਤੂੰ ਮਤਾ ਡੋਲਣਾ ਕਰ, ਭਾਵ ਨਾ ਡੋਲ, ਤੂੰ ਟਿਕਾਓ ਵਿੱਚ ਰਹਿਣਾ ਕਰ।
ਗੁਰ ਕੈ ਬਚਨ ਆਧਾਰ।
ਬੇਨਤੀ ਕੀਤੀ, ਮਹਾਰਾਜ ਕਿਵੇਂ ਟਿਕਾਂ? ਸਤਿਗੁਰੂ ਜੀ ਕਹਿੰਦੇ, ਗੁਰ ਕੈ ਬਚਨ ਆਧਾਰ, ਗੁਰੂ ਕੇ ਬਚਨਾਂ ਦਾ ਆਧਾਰ ਆਸਰਾ ਲੈ, ਗੁਰੂ ਕੀ ਬਾਣੀ ਨੂੰ ਆਪਣਾ ਆਧਾਰ ਬਣਾ। ਜਦੋਂ ਤੂੰ ਗੁਰੂ ਕੀ ਬਾਣੀ ਨੂੰ ਆਪਣਾ ਆਧਾਰ ਬਣਾਵੇਂਗਾ, ਫਿਰ ਤੂੰ ਭਾਈ ਸਥਿਰ ਹੋ ਜਾਵੇਂਗਾ, ਫਿਰ ਤੈਨੂੰ ਡੋਲਣ ਦੀ ਲੋੜ ਨਹੀਂ। ਜਿਵੇਂ ਸੰਗਤ ਜੀ, ਭਾਈ ਤਿਲਕੂ ਜੀ ਘਰ ਚੰਕਰ ਦੇ ਰਹਿਣ ਵਾਲੇ ਜਦੋਂ ਜੋਗੀ ਨੇ ਉੱਤੇ ਮੁਕਤੀ ਦਾ ਸਦਾ ਵਰਤ ਲਾਇਆ ਸੀ ਨਾ, ਤੇ ਉਹ ਗੁਰੂ ਕਾ ਸਿੱਖ ਜਿਹੜਾ ਸੀ ਉਹ ਸਥਿਰ ਰਿਹਾ, ਬਾਕੀ ਸਾਰਾ ਡੰਗਰ ਡੋਲ ਗਿਆ ਸੀ, ਸਾਰਾ ਡੰਗਰ ਭਰਮ ਗਿਆ, ਜੋਗੀ ਦੇ ਪਿੱਛੇ ਚਲਾ ਗਿਆ। ਇੱਕ ਭਾਈ ਤਿਲਕੂ ਗੁਰੂ ਕਾ ਸਿੱਖ ਜਿਹੜਾ ਸੀ ਉਹ ਅਡੋਲਤਾ ਵਿੱਚ ਟਿਕਿਆ ਰਿਹਾ। ਸੰਗਤ ਜੀ, ਗੁਰੂ ਕੇ ਬਚਨਾਂ ਦਾ, ਗੁਰੂ ਕੀ ਬਾਣੀ ਦਾ ਆਧਾਰ ਬਣਾ ਕਰਕੇ ਭਾਵੇਂ ਜੋਗੀ ਨੇ ਆਪਣੀ ਤਾਂਤਰਿਕ ਵਿੱਦਿਆ ਦੁਆਰਾ ਉਹਦੇ ਤੇ ਬੜੇ ਵਾਰ ਵੀ ਕੀਤੇ, ਪਰ ਉਹ ਗੁਰੂ ਕਾ ਸਿੱਖ ਗੁਰੂ ਕੀ ਬਾਣੀ ਨਾਲ ਜੁੜਿਆ ਰਿਹਾ, ਗੁਰੂ ਕੀ ਬਾਣੀ ਨੂੰ ਆਪਣਾ ਆਧਾਰ ਬਣਾ ਕੇ ਅਡੋਲ ਬੈਠਾ ਰਿਹਾ। ਔਰ ਗੁਰੂ ਕੀ ਬਾਣੀ ਦੀ ਐਸੀ ਅਗੰਮੀ ਤਾਕਤ ਵਰਤੀ, ਉਸ ਜੋਗੀ ਨੂੰ ਭਾਈ ਤਿਲਕੂ ਦੇ ਘਰ ਆਉਣਾ ਪਿਆ। ਆਣ ਕੇ ਉਹ ਨਿਵਾਸ ਤੇ ਪਾਏ ਕਿ ਬੂਹਾ ਖੋਲ, ਭਾਈ ਤਿਲਕੂ ਨੇ ਬੂਹਾ ਨਹੀਂ ਖੋਲਿਆ। ਜਦੋਂ ਉਹਨੇ ਕਿਹਾ ਤੇਰੇ ਗੁਰੂ ਦਾ ਵਾਸਤਾ, ਬੂਹਾ ਖੋਲ, ਭਾਈ ਤਿਲਕੂ ਜੀ ਨੇ ਬੂਹਾ ਖੋਲਿਆ, ਪੁੱਛਿਆ ਤੇਰਾ ਗੁਰੂ ਕੌਣ ਹੈ? ਆਖਿਆ ਮੇਰਾ ਗੁਰੂ ਧੰਨ ਗੁਰੂ ਅਰਜਨ ਦੇਵ ਹੈ, ਜਿਨ੍ਹਾਂ ਨੇ ਮੈਨੂੰ ਗੁਰੂ ਸ਼ਬਦ ਨਾਲ ਜੋੜਿਆ ਹੋਇਆ। ਕਹਿਣ ਲੱਗੇ ਉਹਨਾਂ ਦੀ ਉਮਰ ਕਿੰਨੀ ਕੁ ਹੈ? ਭਾਈ ਤਿਲਕੂ ਜੀ ਕਹਿਣ ਲੱਗੇ ਉਮਰ ਤਾਂ ਹੋਵੇਗੀ 45 ਸਾਲ ਦੀ। ਜੋਗੀ ਨੂੰ ਹੰਕਾਰ ਹੋ ਗਿਆ ਕਿ ਮੈਂ ਤਾਂ ਬਹੁਤ ਵੱਡੀ ਉਮਰ ਦਾ ਹਾਂ, ਇਹਨਾਂ ਦਾ ਗੁਰੂ ਛੋਟੀ ਉਮਰ ਦਾ ਹੈ। ਪਰ ਆਖਰਕਾਰ ਕਹਿਣ ਲੱਗਾ ਵੀ ਮੈਨੂੰ ਦਰਸ਼ਨ ਕਰਵਾ। ਜਦੋਂ ਭਾਈ ਤਿਲਕੂ ਜੀ ਨਾਲ ਲੈ ਕੇ ਅੰਮ੍ਰਿਤਸਰ ਸਾਹਿਬ ਆਏ, ਰਸਤੇ ਵਿੱਚ ਜੋਗੀ ਨੇ ਮਨ ਵਿੱਚ ਵਿਚਾਰ ਕੀਤੇ ਕਿ ਗੁਰੂ ਸਾਹਿਬ ਜੀ ਅੰਤਰਜਾਮੀ ਹੋਣ ਤਾਂ ਮੇਰੀ ਕੋਈ ਘਟਨਾ ਸੁਣਾਉਣ। ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਇੱਥੇ ਆਏ ਤੇ ਜੋਗੀ ਨੂੰ ਪੁੱਛਿਆ, ਤੁਹਾਡਾ ਜਿਹੜਾ ਸੱਜਾ ਕੰਨ ਹੈ ਨਾ, ਇਹ ਕਿਵੇਂ ਪਾਟਾ ਹੈ? ਉਹਨੇ ਛੇਤੀ ਨਾਲ ਆਪਣੇ ਕੰਨ ਨੂੰ ਹੱਥ ਮਾਰਿਆ ਤੇ ਕਹਿਣ ਲੱਗਾ, ਮਹਾਰਾਜ ਇੱਕ ਵਾਰੀ ਮੈਂ ਸਮੁੰਦਰ ਵਿੱਚ ਜਾ ਰਿਹਾ ਸਾਂ, ਤੂਫਾਨ ਆਇਆ ਤੇ ਬੇੜੇ ਵਾਲੇ ਨੇ ਮੈਨੂੰ ਧੱਕਾ ਦੇ ਕੇ ਮੇਰੀ ਬਲੀ ਦੇ ਦਿੱਤੀ, ਮੈਨੂੰ ਸਮੁੰਦਰ ਵਿੱਚ ਸੁੱਟ ਦਿੱਤਾ। ਉਦੋਂ ਕਿਤੇ ਮੱਛ ਨੇ ਮੇਰਾ ਇਹ ਕੰਨ ਖਾ ਲਿਆ ਸੀ। ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਡਿੱਗ ਕੇ ਉਪਦੇਸ਼ ਪ੍ਰਾਪਤ ਕੀਤਾ ਉਸ ਜੋਗੀ ਨੇ। ਸਤਿਗੁਰੂ ਜੀ ਕਹਿੰਦੇ ਨੇ ਗੁਰੂ ਕੀ ਬਾਣੀ ਦੇ ਨਾਲ ਜੁੜਿਆ ਰਹੋ, ਗੁਰੂ ਕੀ ਬਾਣੀ ਵਿੱਚ ਅਗੰਮੀ ਤਾਕਤ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ ਹਾਂ, ਗੁਰਬਾਣੀ ਮੇਰਾ ਆਸਰਾ ਹੈ, ਮੈਂ ਗੁਰਬਾਣੀ ਦੇ ਨਾਲ ਜੁੜਿਆ ਰਹਾਂ, ਲੱਗਾ ਰਹਾਂ। ਇਉਂ ਗੁਰਬਾਣੀ ਨੂੰ ਆਪਣਾ ਆਧਾਰ ਬਣਾ ਕੇ ਜੁੜਨਾ ਹੈ। ਆਮ ਕਰਕੇ ਅਸੀਂ ਗੁਰਬਾਣੀ ਨੂੰ ਆਪਣਾ ਰੁਜ਼ਗਾਰ ਬਣਾ ਕੇ ਜੁੜੇ ਹੋਏ ਹਾਂ। ਸੰਗਤ ਜੀ, ਠੀਕ ਹੈ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਦੋਂ ਭਾਈ ਗੁਰਦਾਸ ਜੀ ਦੇ ਪਾਸੋਂ ਤੁਰਕੀ ਬਾਣੀ ਲਿਖਵਾਈ ਸੀ ਤੇ ਉਦੋਂ ਬਚਨ ਵੀ ਕੀਤਾ ਸੀ, ਭਾਈ ਸਾਹਿਬ ਜੀ ਇਹ ਬਾਣੀ ਅਨੇਕਾਂ ਦਾ ਰੁਜ਼ਗਾਰ ਵੀ ਬਣੇਗੀ, ਅਨੇਕਾਂ ਨੂੰ ਰੁਜ਼ਗਾਰ ਵੀ ਦੇਵੇਗੀ। ਸਤਿਗੁਰੂ ਜੀ ਨੇ ਬਚਨ ਵੀ ਕੀਤੇ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ, ਭਾਈ ਸੰਤੋਖ ਸਿੰਘ ਜੀ ਨੇ ਅੰਕਿਤ ਕੀਤੇ ਨੇ। ਸੰਗਤ ਜੀ, ਅੱਜ ਭਾਵੇਂ ਲੱਖਾਂ ਹੀ ਜੀਵਾਂ ਨੂੰ ਇਹ ਗੁਰਬਾਣੀ ਰੁਜ਼ਗਾਰ ਵੀ ਦਿੰਦੀ ਹੈ, ਪਰ ਕੇਵਲ ਇਸ ਗੁਰਬਾਣੀ ਨੂੰ ਰੁਜ਼ਗਾਰ ਨਾ ਸਮਝੀਏ, ਇਹਨੂੰ ਨਾਲ ਨਾਲ ਆਪਣਾ ਆਧਾਰ ਵੀ ਬਣਾਈਏ, ਆਪਣਾ ਨਿਤਨੇਮ ਵੀ ਕਰਿਆ ਕਰੀਏ, ਵੱਧ ਤੋਂ ਵੱਧ ਬਾਣੀ ਪੜਿਆ ਕਰੀਏ, ਆਪ ਵੀ ਗੁਰੂ ਕੀ ਬਾਣੀ ਦਾ ਸਹਿਜ ਪਾਠ ਰੱਖ ਕੇ ਗੁਰੂ ਕੀ ਬਾਣੀ ਦੇ ਦਰਸ਼ਨ ਕਰਿਆ ਕਰੀਏ, ਬਾਣੀ ਪੜ੍ਹਿਆ ਕਰੀਏ। ਫਿਰ ਸਤਿਗੁਰੂ ਜੀ ਕਹਿੰਦੇ ਸਾਨੂੰ ਵੀ ਇਹ ਜਿਹੜਾ ਮਨ ਹੈ ਨਾ ਭਟਕਦਾ, ਇਹ ਟਿਕ ਜਾਵੇਗਾ, ਫਿਰ ਕਦੇ ਵਾਸਤੇ ਇਹ ਡੋਲੇਗਾ ਨਹੀਂ।
ਜੈ ਜੈਕਾਰ ਸਗਲ ਭੂ ਮੰਡਲ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਕੀ ਬਾਣੀ ਦਾ ਆਧਾਰ ਲੈ ਕੇ, ਗੁਰੂ ਕੀ ਬਾਣੀ ਨੂੰ ਆਪਣਾ ਆਸਰਾ ਮੰਨ ਕੇ ਟਿਕਣਾ ਕੀਤਾ, ਉਹਨਾਂ ਦੀ ਭੂ ਮੰਡਲ ਇਸ ਪ੍ਰਿਥਵੀ ਮੰਡਲ ਦੇ ਉੱਤੇ ਸੰਗਤ ਜੀ ਜੈ ਜੈਕਾਰ ਹੋਈ ਹੈ।
ਮੁਖ ਉਜਲ ਦਰਬਾਰ,
ਇੱਥੇ ਵੀ ਉਹਨਾਂ ਦੀ ਲੋਕ ਜੈ ਜੈਕਾਰ ਕਰਦੇ ਨੇ ਜਿਹੜੇ ਗੁਰੂ ਕੀ ਬਾਣੀ ਨਾਲ ਜੁੜੇ ਹੋਏ ਨੇ, ਡੋਲਦੇ ਨਹੀਂ ਵੀ ਫਲਾਣੇ ਤਾਂ ਤੇ ਬੜਾ ਵਧੀਆ ਸੰਤ ਆਇਆ ਹੈ, ਬੜਾ ਉਹ ਅੰਤਰਜਾਮੀ ਹੈ, ਭਾਵੇਂ ਕੋਈ ਇਸ ਤਰ੍ਹਾਂ ਦੀਆਂ ਆਣ ਆਣ ਕੇ ਘਟਨਾਵਾਂ ਸੁਣਾਈ ਜਾਵੇ, ਪਰ ਉਹ ਡੋਲਦੇ ਨਹੀਂ। ਉਹ ਸਥਿਰ ਹੋਏ ਨੇ ਗੁਰੂ ਕੀ ਬਾਣੀ ਨਾਲ ਜੁੜ ਕਰਕੇ। ਉਹਨਾਂ ਨੂੰ ਕਿੰਨੇ ਕੋਈ ਲਾਲਚ ਵੀ ਦੇਈ ਜਾਵੇ, ਸੰਗਤ ਜੀ ਉਹ ਲਾਲਚਾਂ ਵਿੱਚ ਆ ਕੇ ਡਾਵਾਂ ਡੋਲ ਨਹੀਂ ਹੁੰਦੇ, ਸਥਿਰ ਹਨ ਗੁਰੂ ਕੀ ਬਾਣੀ ਦੇ ਆਸਰੇ। ਇਸ ਕਰਕੇ ਹਜ਼ੂਰ ਕਹਿੰਦੇ ਨੇ ਇੱਥੇ ਵੀ ਉਹਨਾਂ ਦੀ ਜੈ ਜੈਕਾਰ ਹੈ। ਅਤੇ ਮੁੱਖ ਉਜਲ ਦਰਬਾਰ, ਪ੍ਰਭੂ ਦੇ ਦਰਬਾਰ ਅੰਦਰ ਵੀ ਉਹਨਾਂ ਦਾ ਮੁੱਖ ਉਜਲਾ ਹੋਵੇਗਾ।
ਜਿਨ ਕੇ ਜੀਅਤ ਨਹੀਂ ਫੇਰੇ।
ਹਜ਼ੂਰ ਕਹਿੰਦੇ ਜਿਸ ਪਰਮਾਤਮਾ ਦੇ ਪੈਦਾ ਕੀਤੇ ਹੋਏ ਇਹ ਜੀ ਹਨ, ਉਸੇ ਪਰਮਾਤਮਾ ਨੇ ਹੀ ਇਹਨਾਂ ਨੂੰ ਫੇਰਨਾ ਕੀਤਾ ਹੈ। ਆਉਣ ਜਾਣ ਦਾ ਜਿਹੜਾ ਚੱਕਰ ਹੈ ਨਾ, ਸੱਦਣਾ ਘੱਲਣਾ, ਇਹ ਸਾਰਾ ਉਹਦੇ ਹੁਕਮ ਵਿੱਚ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਮੁਖ ਸੱਦੇ ਜਾਣ ਆਵਣ ਘੱਲਿਆ, ਜਦੋਂ ਪ੍ਰਭੂ ਭੇਜਦਾ ਹੈ ਉਦੋਂ ਆ ਜਾਂਦੇ ਨੇ, ਜਦੋਂ ਪਰਮੇਸ਼ਰ ਸੱਦਦਾ ਬੁਲਾਉਂਦਾ ਹੈ ਨਾ ਉਦੋਂ ਚਲੇ ਜਾਂਦੇ। ਸਤਿਗੁਰੂ ਜੀ ਕਹਿੰਦੇ ਜਿਸ ਪਰਮਾਤਮਾ ਨੇ ਜੀਵ ਪੈਦਾ ਕੀਤੇ ਨੇ ਉਹ ਆਪ ਹੀ ਇਹਨਾਂ ਨੂੰ ਫੇਰਦਾ।
ਆਪੇ ਭਇਆ ਸਹਾਈ,
ਅਤੇ ਆਪ ਹੀ ਫਿਰ ਇਹਨਾਂ ਦਾ ਸਹਾਇਕ ਹੁੰਦਾ ਹੈ, ਇਹਨਾਂ ਦੀ ਸਹਾਇਤਾ ਕਰਦਾ।
ਵਜਰਜ ਕੀਆ ਕਰਨ ਹਾਰਾ।
ਹਜ਼ੂਰ ਕਹਿੰਦੇ ਨੇ ਕਰਨ ਹਾਰ, ਵਾਹਿਗੁਰੂ ਪਰਮਾਤਮਾ ਨੇ ਬਹੁਤ ਹੀ ਅਸਚਰਜ ਕੀਤਾ ਹੈ। ਜਿਹੜਾ ਸੁਲਹੀ ਕਾਂ ਚੜ੍ਹਾਈ ਕਰਕੇ ਆਇਆ ਸੀ ਨਾ, ਉਹ ਆਵੇ ਦੀ ਅੱਗ ਵਿੱਚ ਪੈ ਕੇ ਝੁਲਸ ਕੇ ਮਰ ਗਿਆ ਹੈ। ਸਤਿਗੁਰੂ ਜੀ ਨੇ ਪਰਮਾਤਮਾ ਦੇ ਸ਼ੁਕਰਾਨੇ ਵਿੱਚ ਇੱਕ ਪਾਵਨ ਸ਼ਬਦ ਉਚਾਰਨ ਕੀਤਾ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾ ਪਾਕ। ਸੰਗਤ ਜੀ ਹਜ਼ੂਰ ਕਹਿੰਦੇ ਸਾਨੂੰ ਪਰਮਾਤਮਾ ਨੇ ਸੁਲਹੀ ਕਾਂ ਤੋਂ ਬਚਾ ਲਿਆ, ਇਹ ਅਸਚਰਜ ਕੀਤਾ ਪ੍ਰਭੂ ਨੇ। ਸੁਲਹੀ ਜਿਹੜਾ ਅਪਵਿੱਤਰ ਹੋ ਕੇ ਮਰਿਆ ਆਵੇ ਦੇ ਵਿੱਚ, ਅੱਗ ਦੇ ਵਿੱਚ ਪੈ ਕਰਕੇ, ਇਹ ਪ੍ਰਭੂ ਨੇ ਇੱਕ ਅਸਚਰਜ ਬਾਤ ਕੀਤੀ ਹੈ। ਅਚਰਜ ਕੀ ਆ ਕਰਨਾ ਹਾਰੇ, ਕਰਨਾ ਹਾਰ ਰਚਨਾ ਕਰਨ ਵਾਲੇ ਪ੍ਰਭੂ ਪਰਮੇਸ਼ਰ ਨੇ ਇਹ ਅਸਚਰਜ ਕੌਤਕ ਕੀਤਾ।
ਨਾਨਕ ਸੱਚ ਵਡਿਆਈ।
ਹਜ਼ੂਰ ਕਥਨ ਕਰਦੇ ਨੇ ਭਾਈ ਇਹ ਉਹ ਸੱਚੇ ਮਾਲਕ ਪ੍ਰਭੂ ਦੀ ਵਡਿਆਈ ਹੈ, ਇਹ ਉਹਦੀ ਉਪਮਾ ਹੈ, ਇਹ ਉਹਦੀ ਉਸਤ ਹੈ, ਕਿਉਂਕਿ ਉਹ ਜੋ ਚਾਹੇ ਕਰ ਸਕਦਾ, ਸੰਗਤ ਜੀ ਸਮਰੱਥ ਹੈ, ਇਸ ਕਰਕੇ ਜੋ ਵੀ ਉਹ ਚਾਹੇ ਉਹ ਕਰ ਸਕਦਾ ਹੈ। ਇਹ ਸਤਿਗੁਰਾਂ ਨੇ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਰਾਹੀਂ ਆਪਾਂ ਨੂੰ ਦਾਤ ਬਖਸ਼ਿਸ਼ ਕੀਤੀ ਹੈ। ਗੁਰੂ ਕਿਰਪਾ ਕਰੇ, ਮਾਤ ਲੋਕ ਵਿੱਚ ਆਏ ਹਾਂ, ਗੁਰੂ ਕੀ ਬਾਣੀ ਨਾਲ ਜੁੜੀਏ, ਗੁਰੂ ਕੀ ਬਾਣੀ ਨੂੰ ਆਪਣਾ ਆਧਾਰ ਬਣਾਈਏ, ਸੰਗਤ ਜੀ ਫਿਰ ਲੋਕ ਪਰਲੋਕ ਦੇ ਵਿੱਚ ਮੁੱਖ ਉਜਲਾ ਹੋਵੇਗਾ। ਸਤਿਗੁਰਾਂ ਨੇ ਜੋ ਪਾਵਨ ਲੜੀਵਾਰ ਕਥਾ ਦੇ ਰਾਹੀਂ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ, ਆਓ ਪਿਆਰ ਸਹਿਤ ਸਰਵਣ ਕਰੀਏ ਜੀ
ਕਿਤੇ ਲੱਖ ਕਰੋੜ ਪਿਰੀਏ
ਸੰਗਤ ਜੀ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਅਰਾਗ ਸੂਹੀ ਦੇ ਅੰਦਰ ਦਸਵੇਂ ਘਰ ਵਿੱਚ ਸੂਹੀ ਤੇ ਕਾਫੀ ਦੇ ਮੇਲ ਦੇ ਵਿੱਚ ਇਹ ਪਾਵਨ ਸ਼ਬਦ ਦਾ ਉਚਾਰਨ ਕੀਤਾ ਹੈ। ਇਸ ਪਾਵਨ ਸ਼ਬਦ ਦੀ ਚਾਰ ਪਦਿਆਂ ਦੀ ਕੱਲ ਵਿਚਾਰ ਹੋ ਚੁੱਕੀ ਹੈ, ਬਾਕੀ ਜੋ ਵਿਚਾਰ ਹੈ ਉਹ ਆਓ ਪਿਆਰ ਸਹਿਜ ਸਰਵਣ ਕਰੀਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਿਤੀ ਲੱਖ ਕਰੋੜ ਪਿਰੀਏ, ਹੇ ਪਿਆਰੇ ਪਤੀ ਪਰਮਾਤਮਾ ਜੀ, ਕਿਤਨੇ ਹੀ ਲੱਖਾਂ ਕਰੋੜ ਕਰੋੜਾਂ ਰਾਜ ਭਾਗ ਦੁਨੀਆਂ ਦੇ ਪਦਾਰਥ ਹੋਣ,
ਰੋਮ ਨਾ ਪੁੱਜਣ ਤੇਰਿਆ,
ਪਰ ਸੱਚੇ ਪਾਤਸ਼ਾਹ ਜੀ ਤੁਹਾਡੇ ਇੱਕ ਰੋਮ ਦੇ ਬਰੋਬਰ ਨਹੀਂ ਪੁੱਜ ਸਕਦੇ। ਕਿੰਨੇ ਵੀ ਬੇਕੀਮਤੇ ਸਮਾਨ ਹੋਣ, ਚੀਜ਼ਾਂ ਹੋਣ, ਪਰ ਮਹਾਰਾਜ ਤੁਹਾਡੇ ਇੱਕ ਰੋਮ ਦੀ ਕੀਮਤ ਨਹੀਂ ਪਾ ਸਕਦੇ। ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੇਸਾਂ ਦੀ, ਅਰੋਮਾਂ ਦੀ ਸੰਗਤ ਜੀ ਉਪਮਾ ਕਰਦਿਆਂ ਜ਼ਿਕਰ ਕੀਤਾ ਹੈ। ਦੀਨ ਦੁਨੀਆ ਦਰਕ ਮੰਦੇ ਆਪ ਪਰੀ ਰੁਖਸਾਰ ਮਾਂ, ਹਰ ਦੋ ਆਲਮ ਕੀਮਤੇ ਜਗਤਾਰ ਮੂਏ ਜਾਰ ਮਾਂ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੇਸ ਇਤਨੇ ਕੀਮਤੀ ਸਨ ਕਿ ਦੋ ਲੋਕਾਂ ਦੇ ਵਿੱਚ ਵੀ ਸਤਿਗੁਰੂ ਜੀ ਦੇ ਇੱਕ ਰੋਮ ਦੀ ਕੋਈ ਕੀਮਤ ਨਹੀਂ ਪਾ ਸਕਦਾ। ਸੰਗਤ ਜੀ ਇਹ ਕੇਸ, ਇਹ ਜਿਹੜੇ ਸਤਿਗੁਰੂ ਅਕਾਲ ਪੁਰਖ ਨੇ ਆਪਾਂ ਨੂੰ ਬਖਸ਼ਿਸ਼ ਕੀਤੇ ਨੇ ਨਾ, ਇਹ ਬੇਕੀਮਤੇ ਹਨ, ਇਹਨਾਂ ਦੀ ਕੋਈ ਕੀਮਤ ਨਹੀਂ। ਤੇ ਜਿੱਥੇ ਉਹ ਪਰਮੇਸ਼ਰ ਆਪ ਸਾਬਤ ਸੂਰਤ ਹੈ, ਉੱਥੇ ਸਤਿਗੁਰੂ ਜੀ ਨੇ ਅਕਾਲ ਪੁਰਖ ਨੇ ਸੰਗਤ ਜੀ ਅੱਗੇ ਜੀਵਾਂ ਨੂੰ ਵੀ ਸਾਬਤ ਸੂਰਤ ਭੇਜਿਆ ਹੈ। ਜੀਵ ਜਦੋਂ ਆਉਂਦਾ ਨਾ, ਉਦੋਂ ਸਾਬਤ ਸੂਰਤ ਹੁੰਦਾ ਸੰਗਤ ਜੀ। ਦੁਨੀਆਂ ਦੇ ਵਿੱਚ ਆ ਕਰਕੇ, ਕੁਸੰਗਤ ਵਿੱਚ ਪੈ ਕਰਕੇ ਮੁੜ ਕੇ ਇਹ ਕੇਸਾਂ ਦੀ ਬੇਅਦਬੀ ਕਰਨ ਲੱਗ ਪੈਂਦਾ। ਸਤਿਗੁਰੂ ਜੀ ਕਹਿੰਦੇ ਨੇ ਲੱਖਾਂ ਕਰੋੜਾਂ ਬੇਸ਼ ਕੀਮਤੇ ਪਦਾਰਥ ਹੋਣ, ਰਾਜ ਭਾਗ ਹੋਣ, ਪਰ ਇਹ ਪਿਆਰੇ ਜੀ ਤੁਹਾਡੇ ਇੱਕ ਰੋਮ ਦੀ ਕੀਮਤ ਦੇ ਤੁੱਲ ਨਹੀਂ, ਭਾਵ ਤੁਹਾਡੇ ਇੱਕ ਕੇਸ ਦੇ ਬਰਾਬਰ ਨਹੀਂ ਪੁੱਜ ਸਕਦੇ। ਕੇਸਾਂ ਦਾ ਇਤਨਾ ਅਦਬ ਸਤਿਕਾਰ ਹੈ ਸੰਗਤ ਜੀ, ਗੁਰੂ ਕੇ ਖਾਲਸੇ ਨੇ ਇਹਨਾਂ ਕੇਸਾਂ ਬਦਲੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੇ ਅਰਦਾਸ ਕੀਤੀ ਕਲਗੀਧਰ ਪਾਤਸ਼ਾਹ ਜੀ ਕਿਰਪਾ ਕਰਿਓ, ਮੇਰਾ ਸਿਰ ਤਾਂ ਚਲੇ ਜਾਵੇ, ਬੇਚੱਕ ਚਲਿਆ ਜਾਵੇ, ਪਰ ਮਹਾਰਾਜ ਸਿੱਖੀ ਸਿਦਕ ਨਾ ਜਾਵੇ, ਸਿੱਖੀ ਕੇਸਾ ਸਵਾਸਾ ਨਾਲ ਨਿਭ ਜਾਵੇ, ਮਹਾਰਾਜ ਕਿਰਪਾ ਕਰਿਓ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਲਾਜ ਰੱਖੀ, ਸੰਗਤ ਜੀ ਨਾਈ ਦੀ ਕੈਂਚੀ ਭਾਈ ਤਾਰੂ ਸਿੰਘ ਜੀ ਦੇ ਕੇਸ ਕਤਲ ਨਹੀਂ ਕਰ ਸਕੀ। ਆਖਿਰਕਾਰ ਭਾਈ ਤਾਰੂ ਸਿੰਘ ਜੀ ਦੀ ਕੋਪਰੀ ਉਤਾਰੀ ਗਈ। ਭਾਈ ਸਾਹਿਬ ਜੀ ਨੇ ਇੱਕ ਨਾਰਾ ਲਾਇਆ ਸੀ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ।
ਇਹ ਭਾਈ ਤਾਰੂ ਸਿੰਘ ਜੀ ਨੇ ਅਰਦਾਸ ਕੀਤੀ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਧਿਆ। ਹਜ਼ੂਰ ਨੇ ਸੰਗਤ ਜੀ ਇੱਕ ਰੋਮ ਨੂੰ ਵੀ ਆਂਚ ਨਹੀਂ ਲੱਗਣ ਦਿੱਤੀ, ਇੱਕ ਰੋਮ ਵੀ ਨਾਈ ਦੀ ਕੈਂਚੀ ਨਹੀਂ ਸੀ ਕੱਟ ਸਕੀ। ਭਾਈ ਸਾਹਿਬ ਜੀ ਦੀ ਕੋਪਰੀ ਤਾਂ ਭਾਵੇਂ ਲੱਤ ਗਈ, ਭਾਈ ਸਾਹਿਬ ਜੀ ਨੇ ਸਿੱਖੀ ਸਿਦਕ ਕੇਸਾ ਸਵਾਸਾ ਨਾਲ ਨਿਭਾਇਆ। ਅੱਜ ਆਪਾਂ ਹਰ ਰੋਜ਼ ਜਦੋਂ ਅਰਦਾਸ ਕਰਦੇ ਹਾਂ ਨਾ, ਤੇ ਉਹਨਾਂ ਮਰਜੀ ਵੜਿਆਂ ਨੂੰ ਚੇਤੇ ਕਰਦੇ ਹਾਂ ਜਿਨ੍ਹਾਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਸਿੱਖੀ ਸਿਦਕ ਕੇਸਾ ਸਵਾਸਾ ਸੰਗ ਨਿਭਾਇਆ, ਉਹਨਾਂ ਨੂੰ ਹਰ ਰੋਜ਼ ਚੇਤੇ ਕਰਦੇ ਹਾਂ। ਇਸ ਕਰਕੇ ਹਜ਼ੂਰ ਕਹਿੰਦੇ ਨੇ ਕਿੱਤੀ ਲੱਖ ਕਰੋੜ ਪਿਰੀਏ ਰੋਮ ਨਾ ਪੁੱਜਣ ਤੇਰਿਆ। ਐ ਪਿਆਰੇ ਪ੍ਰਭੂ ਜੀ, ਕਿਤੜੇ ਲੱਖਾਂ ਕਰੋੜ ਬੇਸ਼ ਕੀਮਤੇ ਸਮਾਨ ਚੀਜ਼ਾਂ ਹੋਣ ਪਰ ਤੇਰੇ ਇੱਕ ਰੋਮ ਦੇ ਬਰੋਬਰ ਨਹੀਂ ਪੁੱਜ ਸਕਦੇ। ਤੇਰੇ ਇੱਕ ਇੱਕ ਰੋਮ ਜਿਹੜਾ ਉਹ ਬੇਸ਼ ਕੀਮਤ ਹੈ, ਬੇਕੀਮਤ ਹੈ, ਉਹਦੀ ਕੋਈ ਕੀਮਤ ਨਹੀਂ ਦੇ ਸਕਦਾ। ਇਹਨਾਂ ਕੇਸਾਂ ਦੀ ਕੋਈ ਕੀਮਤ ਨਹੀਂ ਸੰਗਤ ਜੀ, ਇਹ ਬੇਕੀਮਤ ਹਨ। ਸਤਿਗੁਰੂ ਕਿਰਪਾ ਕਰਨ, ਇਹਨਾਂ ਕੇਸਾਂ ਦੀ ਸੰਭਾਲ ਕਰਨੀ ਹੈ। ਕੰਘੇ ਸੌਂ ਕੰਘਾ ਦੋਨੋਂ ਭਗਤ ਕਰ, ਪਾਗ ਚੁਣੇ ਕਰ ਬਾਧਈ, ਦਾਤਣ ਨੀਤ ਕਰੇ ਨਾ ਦੁੱਖ ਪਾਵੇ ਲਾਲ ਜੀ। ਭਾਈ ਨੰਦ ਲਾਲ ਸਿੰਘ ਜੀ ਨੇ ਜ਼ਿਕਰ ਕੀਤਾ ਹੈ ਦੋ ਟਾਈਮ ਕੇਸਾਂ ਦੇ ਵਿੱਚ ਕੰਘਾ ਕਰਨਾ, ਸਵੇਰੇ ਤੇ ਸ਼ਾਮ ਦਸਤਾਰ ਚੁਣ ਕੇ ਬੰਨਣੀ ਹੈ, ਦਾਤਣ ਨੇਤਾ ਪ੍ਰਤੀ ਕਰਨੀ ਹੈ। ਭਾਈ ਸਾਹਿਬ ਜੀ ਕਹਿੰਦੇ ਫਿਰ ਉਹਨਾਂ ਨੂੰ ਦੁੱਖ ਨਹੀਂ ਪ੍ਰਾਪਤ ਹੋਵੇਗਾ। ਸੰਗਤ ਜੀ ਇਹਨਾਂ ਕੇਸਾਂ ਦੀ ਸੰਭਾਲ ਕਰਨੀ ਹੈ। ਇਹਨਾਂ ਕੇਸਾਂ ਬਦਲੇ ਗੁਰੂ ਕੇ ਸਿੰਘਾਂ ਨੇ ਬੇਅੰਤ ਕੁਰਬਾਨੀਆਂ ਕੀਤੀਆਂ ਨੇ। ਸੰਗਤ ਜੀ ਅੱਜ ਕਈ ਲੋਕ ਕਹਿ ਦਿੰਦੇ ਨੇ ਭਾਈ ਹਿੰਦੂਆਂ ਵਿੱਚੋਂ ਸਿੱਖ ਪੈਦਾ ਹੋਏ ਨੇ, ਨਹੀਂ ਖਾਲਸਾ ਜੀ, ਸਿੱਖਾਂ ਵਿੱਚੋਂ ਹਿੰਦੂ ਪੈਦਾ ਹੋਏ ਨੇ। ਤੁਸੀਂ ਹਿੰਦੂਆਂ ਦਾ ਇਤਿਹਾਸ ਪੜ੍ਹ ਕੇ ਵੇਖੋ, ਜਿੰਨੇ ਇਹਨਾਂ ਦੇ ਦੇਵੀ ਦੇਵਤੇ ਹੋਏ ਨੇ ਸਾਰੇ ਕੇਸਾਧਾਰੀ ਹੋਏ ਨੇ। ਤੇ ਅੱਜ ਵੀ ਜਿਹੜਾ ਕੇਸਾਧਾਰੀ ਹੋਵੇਗਾ ਭਾਵੇਂ ਉਹ ਕਿਸੇ ਧਰਮ ਦਾ ਹੋਵੇ, ਉਹਨੂੰ ਲੋਕ ਸਿੱਖ ਕਹਿਣਗੇ ਵੀ ਇਹ ਸਿੱਖ ਹੈ, ਸਰਦਾਰ ਜੀ ਹੈ। ਤੇ ਫਿਰ ਸਿੱਖਾਂ ਵਿੱਚੋਂ ਹਿੰਦੂ ਪੈਦਾ ਹੋਏ ਨਾ, ਹਿੰਦੂਆਂ ਵਿੱਚੋਂ ਸਿੱਖ ਪੈਦਾ ਨਹੀਂ ਹੋਇਆ। ਇਹਨਾਂ ਹਿੰਦੂਆਂ ਨੇ ਜਾਣ ਬੁੱਝ ਕੇ ਆਪਣੇ ਕੇਸ ਕਟਾਏ ਹੋਏ ਨੇ, ਪ੍ਰਭੂ ਨੇ ਤੇ ਇਹਨਾਂ ਨੂੰ ਵੀ ਕੇਸ ਦਿੱਤੇ ਨੇ ਨਾ ਜੀ। ਇਹ ਮਨੁੱਕਰ ਹੋ ਗਏ ਨੇ, ਅਕਿਰਤਕਾਰ ਹੋ ਗਏ ਨੇ, ਪਰ ਜਿਹੜਾ ਸਾਬਤ ਸੂਰਤ ਹੈ ਨਾ ਉਹੀ ਪਰਮੇਸ਼ਰ ਦਾ ਪੁੱਤਰ ਹੈ। ਸੰਗਤ ਜੀ ਇੱਕ ਨੌਜਵਾਨ ਹਿੰਦੂਆਂ ਦਾ ਲੜਕਾ ਘਰੋਂ ਚਲਾ ਗਿਆ, ਉਹ ਨਿਹੰਗਾਂ ਵਿੱਚ ਜਾ ਕੇ ਰਲ ਗਿਆ ਜਥੇਬੰਦੀ ਵਿੱਚ, ਉਹਨੇ ਕੇਸ ਰੱਖੇ, ਸਾਬਤ ਸੂਰਤ ਹੋਇਆ, ਤੇੜ ਉਹਨੇ ਕਛਹਿਰਾ ਪਾਇਆ ਤੇ ਗਲ ਉਹਨੇ ਚੋਲਾ ਪਾਇਆ, ਉੱਪਰ ਦੀ ਕਿਰਪਾਨ, ਸੋਹਣੀ ਦਸਤਾਰ। ਉਹ ਇੱਕ ਵਾਰੀ ਘਰ ਆ ਗਿਆ ਤੇ ਘਰ ਦੇ ਡਰ ਗਏ, ਕਹਿਣ ਲੱਗੇ ਤਾਂ ਅੱਤਵਾਦੀ ਆ ਗਿਆ ਹੈ। ਕਹਿਣ ਲੱਗਾ ਨਹੀਂ ਮੈਂ ਅੱਤਵਾਦੀ ਨਹੀਂ, ਮੈਂ ਤਾਂ ਤੁਹਾਡਾ ਮੁੰਡਾ ਹਾਂ। ਕਹਿਣ ਲੱਗੇ ਨਹੀਂ ਸਾਡਾ ਮੁੰਡਾ ਤੇ ਇਸ ਤਰ੍ਹਾਂ ਦਾ ਨਹੀਂ ਸੀ। ਕਹਿਣ ਲੱਗਾ ਨਹੀਂ ਹਾਂ ਤੁਹਾਡਾ ਮੁੰਡਾ ਹੀ, ਪਰ ਮੈਂ ਉਦੋਂ ਜਦੋਂ ਤੁਹਾਡੇ ਕੋਲ ਰਹਿੰਦਾ ਸਾਂ ਨਾ ਉਦੋਂ ਨਕਲੀ ਸਰੂਪ ਵਿੱਚ ਸਾਂ, ਹੁਣ ਮੈਨੂੰ ਇਹ ਅਸਲੀ ਸਰੂਪ ਮਿਲਿਆ ਹੈ। ਕੇਸਾਧਾਰੀ ਹੋਣਾ ਇਹ ਮਨੁੱਖ ਦਾ ਅਸਲੀ ਸਰੂਪ ਹੈ ਸੰਗਤ ਜੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹੇ ਪਿਆਰੇ ਜੀ, ਲੱਖਾਂ ਕਰੋੜਾਂ ਬੇਕੀਮਤੀ ਸਮਾਨ ਜਿਹੜੇ ਨੇ ਉਹ ਵੀ ਆਪ ਜੀ ਦੇ ਇੱਕ ਰੋਮ ਦੇ ਤੁੱਲ ਨਹੀਂ ਪੁੱਜਦੇ।
ਤੂੰ ਸਾਹੀ ਹੂ ਸਾਹ,
ਸੱਚੇ ਪਾਤਸ਼ਾਹ ਜੀ ਕਹਿੰਦੇ ਤੂੰ ਸਾਹੀ, ਤੂੰ ਬਾਦਸ਼ਾਹ ਹੈ, ਹੂ ਦਾ ਅਰਥ ਹੈ ਤੂੰ, ਬਾਦਸ਼ਾਹ ਦਾ ਵੀ ਤੂੰ ਬਾਦਸ਼ਾਹ
ਹੋ ਕਹਿ ਨਾ ਸਕਾ ਗੁਣ ਤੇਰੇ ਆ
ਸੱਚੇ ਪਾਤਸ਼ਾਹ ਜੀ ਮੈਂ ਜਗਿਆਸੂ ਤੁਹਾਡੇ ਗੁਣਾਂ ਨੂੰ ਕਤਨ ਨਹੀਂ ਕਰ ਸਕਦਾ
ਸਹੀਆ ਤਉ ਅਸੰਖ
ਹੇ ਸੱਚੇ ਪਾਤਸ਼ਾਹ ਜੀ ਤੁਹਾਡੀਆਂ ਬੇਅੰਤ ਹੀ ਮਹਾਤਮਾ ਰੂਪੀ ਸਖੀਆਂ
ਮੰਜੋ ਹੱਬ ਵਧਾਣੀਆਂ
ਮੰਜੋ ਭਾਵ ਮੇਰੇ ਨਾਲੋਂ ਹੱਬ ਸਾਰੀਆਂ ਹੀ ਵਧਾਣੀਆਂ ਸ਼ੁਭ ਗੁਣਾਂ ਦੇ ਵਿੱਚ ਵੱਧ ਚੜ ਕੇ ਹਨ ਇੱਕ ਤੂੰ ਇੱਕ ਚੜ੍ਹਾਉਂਦੀਆਂ ਕੌਣ ਜਾਣੇ ਮੇਰਾ ਨਾਮ ਜੀਓ ਗੁਰੂ ਕੀ ਸੰਗਤ ਵਿੱਚ ਜਦੋਂ ਆਪਾਂ ਆਉਂਦੇ ਹਾਂ ਨਾ ਵੱਧ ਤੋਂ ਵੱਧ ਗੁਰਸਿੱਖ ਬਾਣੀ ਪੜ੍ਹਨ ਵਾਲੇ ਸਿਮਰਨ ਕਰਨ ਵਾਲੇ ਸੇਵਾਵਾਂ ਕਰਨ ਵਾਲੇ ਜਦੋਂ ਉਹਨਾਂ ਦੇ ਜੀਵਨ ਨੂੰ ਆਪਾਂ ਵੇਖਦੇ ਹਾਂ ਤੇ ਸੰਗਤ ਜੀ ਫਿਰ ਸਾਡਾ ਮਾਣ ਟੁੱਟ ਜਾਂਦਾ ਹੈ ਜਿਵੇਂ ਇੱਕ ਕਣੀ ਆਕਾਸ਼ ਵਿੱਚੋਂ ਬੜੇ ਮਾਣ ਨਾਲ ਥੱਲੇ ਆਉਂਦੀ ਹੈ ਪਹਿਲਾਂ ਪਾਉਂਦੀ ਆਉਂਦੀ ਹੈ ਬੜੇ ਮਾਣ ਦੇ ਵਿੱਚ ਹੁੰਦੀ ਹੈ ਹੰਕਾਰ ਵਿੱਚ ਹੁੰਦੀ ਹੈ ਵੀ ਮੇਰੇ ਵਰਗਾ ਤੇ ਹੈ ਹੀ ਕੋਈ ਨਹੀਂ ਮੈਂ ਹੀ ਹੁਣ ਮਾਤ ਲੋਕ ਵਿੱਚ ਚੱਲੀ ਹਾਂ ਤੇ ਜਦੋਂ ਥੱਲੇ ਆਣ ਕੇ ਵੇਖਦੀ ਹੈ ਸਮੁੰਦਰ ਠਾਠਾ ਮਾਰਦਾ ਭਰਿਆ ਪਿਆ ਹੈ ਸੰਗਤ ਜੀ ਫਿਰ ਉਹਦਾ ਮਾਣ ਟੁੱਟ ਜਾਂਦਾ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸੇ ਤਰ੍ਹਾਂ ਜਦੋਂ ਗੁਰੂ ਕੀ ਸੰਗਤ ਵਿੱਚ ਆ ਕਰਕੇ ਆਪਾਂ ਵੇਖਦੇ ਹਾਂ ਤੇ ਇੱਥੇ ਇੱਕ ਦੂ ਇੱਕ ਚੜ੍ਹਾਉਂਦੀਆਂ ਵੱਧ ਤੋਂ ਵੱਧ ਗੁਰੂ ਕੀ ਬਾਣੀ ਪੜ੍ਹਨ ਵਾਲੇ ਗੁਰਮੁਖ ਪਿਆਰੇ ਵੱਧ ਤੋਂ ਵੱਧ ਸੇਵਾਵਾਂ ਕਰਨ ਵਾਲੇ ਸਿਮਰਨ ਕਰਨ ਵਾਲੇ ਲੋਕਾਈ ਨਾਲ ਪਿਆਰ ਕਰਨ ਵਾਲੇ ਲੋਕਾਈ ਦੀ ਸਹਾਇਤਾ ਕਰਨ ਵਾਲੇ ਮਿਲਦੇ ਨੇ ਫਿਰ ਮਨ ਦਾ ਮਾਣ ਟੁੱਟ ਜਾਂਦਾ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਪਿਆਰੇ ਜੀ ਤੁਹਾਡੀਆਂ ਜਿਹੜੀਆਂ ਅਣਗਿਣਤ ਸਖੀਆਂ ਨੇ ਨਾ ਮਹਾਤਮਾ ਰੂਪੀ ਉਹ ਮੇਰੇ ਨਾਲੋਂ ਸਾਰੀਆਂ ਗੁਣਾਂ ਕਰਕੇ ਵੱਧ ਹਨ
ਇੱਕ ਭੋਰੀ ਨਜ਼ਰ ਨਿਹਾਲ
ਸੱਚੇ ਪਾਤਸ਼ਾਹ ਇੱਕ ਭੋਰੀ ਨਜ਼ਰ ਨਿਹਾਲ ਇੱਕ ਦਾ ਅਰਥ ਹੈ ਇੱਕ ਇਹ ਫਾਰਸੀ ਦਾ ਸ਼ਬਦ ਹੈ ਮਹਾਰਾਜ ਇੱਕ ਭੋਰਾ ਜ ਨਿਰੰਚਕ ਮਾਤਰ ਮੇਰੇ ਤੇ ਨਜ਼ਰ ਨਿਹਾਲ ਦਾ ਅਰਥ ਹੈ ਵੇਖਣਾ ਕਿਰਪਾ ਦ੍ਰਿਸ਼ਟੀ ਕਰਕੇ ਇੱਕ ਭੋਰਾ ਰੰਚਕ ਮਾਤਰ ਮੇਰੇ ਵੱਲੇ ਵੇਖਣਾ ਕਰੋ
ਦੇਹ ਦਰਸ ਰੰਗ ਮਾਣੀਆ
ਮੈਨੂੰ ਆਪਣਾ ਦਰਸ਼ਨ ਦੀਦਾਰ ਬਖਸ਼ਿਸ਼ ਕਰੋ ਤਾਂ ਕਿ ਮੈਂ ਵੀ ਆਪ ਜੀ ਦੇ ਸਰੂਪ ਦਾ ਰੰਗ ਆਨੰਦ ਜਿਹੜਾ ਉਹ ਮਾਣ ਲਵਾਂ
ਜੈ ਡਿੱਠੇ ਮਨ ਧੀਰੀ ਆ
ਹਜ਼ੂਰ ਕਹਿੰਦੇ ਜਿਸ ਪਰਮਾਤਮਾ ਦੇ ਸੰਗਤ ਜੀ ਆਨੰਦਦਾਇਕ ਸਰੂਪ ਨੂੰ ਵੇਖ ਕਰਕੇ ਮਨ ਧੀਰਜ ਦੇ ਸਹਿਤ ਹੋ ਜਾਂਦਾ
ਕਿਲੇ ਵਿਖ ਵੰਜਨ ਦੂਰੇ
ਅਤੇ ਜਿਹੜੇ ਚਾਰ ਪਾਪ ਨੇ ਨਾ ਵੱਡੇ ਸਤਿਗੁਰੂ ਜੀ ਕਹਿੰਦੇ ਵੰਜਣ ਦੂਰੇ ਇਹ ਦੂਰ ਚਲੇ ਜਾਂਦੇ ਹਨ
ਸੋ ਕਿਉਂ ਵਿਸਰਾ ਮਾਓ ਮੈਂ
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਮਾਤਾ ਪਿਤਾ ਰੂਪ ਸਖੀਓ ਸਹੇਲੀਓ ਮਹਾਤਮਾ ਰੂਪ ਸਖੀਓ ਉਹ ਪਰਮਾਤਮਾ ਮੈਨੂੰ ਕਿਉਂ ਵਿਸਰੇ
ਜੋ ਰਹਿਆ ਭਰ ਪੂਰੇ
ਜੋ ਸਾਰੇ ਹੀ ਲਵ ਲਵ ਭਰਪੂਰ ਹੋ ਰਿਹਾ ਸਾਰੇ ਵਿਚਰਦਾ
ਹੋਏ ਨਿਮਾ ਨੇ ਹਟਾ ਪਾਈ
ਪੁੱਛਿਆ ਜੀ ਇਹ ਤੁਹਾਨੂੰ ਗੁਣ ਕਿਵੇਂ ਪ੍ਰਾਪਤ ਹੋਏ ਤੇ ਕਹਿੰਦੇ ਮੈਂ ਤਾਂ ਅਰਦਾਸ ਕੀਤੀ ਹੈ ਹੋਏ ਨਿਮਾਣੀ ਢਹਿ ਪਈ ਸਰੀਰ ਦਾ ਤਾਣ ਛੱਡ ਕੇ ਮਨ ਦਾ ਮਾਣ ਛੱਡ ਕੇ ਹੰਕਾਰ ਤਿਆਗ ਕੇ ਆਪਾ ਭਾਵ ਨੂੰ ਗਵਾ ਕੇ ਮੈਂ ਨਿਮਾਣੀ ਹੋ ਕੇ ਗੁਰੂ ਕੀ ਸੰਗਤ ਵਿੱਚ ਆ ਕੇ ਢਹਿ ਪਈ
ਮਿਲਿਆ ਸਹਿਜ ਸੁਭਾਏ
ਜਦੋਂ ਆਪਣਾ ਮਾਣ ਤਾਣ ਹੰਕਾਰ ਆਪਾ ਭਾਵ ਸਭ ਕੁਝ ਛੱਡ ਕੇ ਗੁਰੂ ਕੀ ਸੰਗਤ ਵਿੱਚ ਆ ਕੇ ਢਹਿ ਪਈ ਗੁਰੂ ਦੇ ਚਰਨਾਂ ਤੇ ਤੇ ਸਤਿਗੁਰੂ ਜੀ ਕਹਿੰਦੇ ਮਿਲਿਆ ਸਹਿਜ ਸੁਭਾਅ ਸੁੱਤੇ ਸਿੱਧੀ ਆ ਕਰਕੇ ਮੈਨੂੰ ਮਿਲ ਪਿਆ
ਪੂਰਬ ਲਿਖਿਆ ਪਾਇਆ
ਸੱਚੇ ਪਾਤਸ਼ਾਹ ਜੀ ਕਹਿੰਦੇ ਪੂਰਬਲਾ ਕੋਈ ਲੇਖ ਪਰਮਾਤਮਾ ਨੇ ਲਿਖਿਆ ਸੀ ਜਿਸ ਲੇਖ ਅਨੁਸਾਰ ਮੈਨੂੰ ਪ੍ਰਾਪਤੀ ਹੋਈ
ਨਾਨਕ ਸੰਤ ਸਹਾਇ
ਸੱਚੇ ਪਾਤਸ਼ਾਹ ਜੀ ਕਹਿੰਦੇ ਇਹਦੇ ਵਿੱਚ ਸੰਤਾਂ ਨੇ ਵੀ ਸਹਾਇਤਾ ਕੀਤੀ ਹੈ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ, ਪਰਮੇਸ਼ਰ ਦੇ ਪਿਆਰੇ ਸੰਤ ਜਣਾਂ ਨੇ ਸਹਾਇਤਾ ਕੀਤੀ ਤੇ ਉਹਨਾਂ ਨੇ ਮੈਨੂੰ ਪ੍ਰਭੂ ਨਾਲ ਮਿਲਾ ਦਿੱਤਾ। ਸੰਤ ਨਾਨਕ ਸੰਤ ਸਹਾਏ ਹਜ਼ੂਰ ਕਹਿੰਦੇ ਨੇ, ਇਹਦੇ ਵਿੱਚ ਮਹਾਂਪੁਰਖਾਂ ਨੇ ਵੀ ਮੇਰੀ ਸਹਾਇਤਾ ਕੀਤੀ।
ਸੋਹੀ ਮਹੱਲਾ ਪੰਜਵਾ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆ।
ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਸਤਾਈ ਸਿਮਰਤੀਆਂ, ਚਾਰ ਵੇਦ, ਅਠਾਰਾਂ ਪੁਰਾਣ ਅਤੇ ਹੋਰ ਬੇਅੰਤ ਹੀ ਧਾਰਮਿਕ ਪੋਥੀਆਂ ਪੁਸਤਕਾਂ ਪੁਕਾਰਦੀਆਂ ਹਨ। ਕੀ ਕਹਿੰਦੀਆਂ ਨੇ?
ਨਾਮ ਬਿਨਾਂ ਸਭ ਕੂੜ।
ਸੋ ਇਹ ਸਾਰੇ ਧਾਰਮਿਕ ਗ੍ਰੰਥ ਇਹ ਗੱਲ ਕਹਿੰਦੇ ਨੇ ਕਿ ਪਰਮਾਤਮਾ ਦੇ ਨਾਮ ਤੋਂ ਬਗੈਰ ਸਭ ਕੋਈ ਕੂੜ ਝੂਠ ਹੈ,
ਗਾਲੀ ਹੋਸ਼ੀਆ।
ਜਿਹੜੇ ਨਾਮ ਨੀ ਜਪਦੇ ਤੇ ਕੇਵਲ ਗੱਲਾਂ ਬਾਤਾਂ ਹੀ ਕਰਦੇ ਨੇ ਨਾ, ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੀਆਂ ਗੱਲਾਂ ਵੀ ਹੋਸ਼ੀਆਂ ਤੁਛ ਹਨ।
ਨਾਮ ਨਿਧਾਨ ਅਪਾਰ,
ਪਾਰਾ ਵਾਰ ਤੋਂ ਰਹਿਤ ਪਰਮਾਤਮਾ ਦਾ ਨਾਮ ਰੂਪੀ ਖਜ਼ਾਨਾ।
ਭਗਤਾ ਮਨ ਵਸਾ,
ਭਗਤੀ ਕਰਨ ਵਾਲੇ ਭਗਤਾਂ ਦੇ ਮਨ ਵਿੱਚ ਵਸਦਾ।
ਜਨਮ ਮਰਨ ਮੋਹ ਦੁੱਖ,
ਸੱਚੇ ਪਾਤਸ਼ਾਹ ਜੀ ਕਹਿੰਦੇ ਜਨਮ ਲੈ ਕੇ ਆਉਣਾ, ਮਰ ਕੇ ਚਲੇ ਜਾਣਾ, ਅਥਵਾ ਪਦਾਰਥਾਂ ਦਾ ਮੋਹ ਇਹ ਸਾਰਾ।
ਸਾਧੂ ਸੰਗ ਨਸਾ,
ਜੰਮਣ ਮਰਨ ਦਾ ਦੁੱਖ, ਮੋਹ ਦਾ ਦੁੱਖ। ਜਦੋਂ ਆਪਾਂ ਇੱਕ ਦੂਜੇ ਨਾਲ ਮੋਹ ਕਰਦੇ ਹਾਂ, ਪਿਆਰ ਕਰਦੇ ਹਾਂ, ਜਦੋਂ ਕੋਈ ਸਾਡੇ ਤੋਂ ਚਲੇ ਜਾਵੇ ਤੇ ਫਿਰ ਸਾਨੂੰ ਦੁੱਖ ਹੁੰਦਾ। ਸੰਗਤ ਜੀ, ਸੱਚੇ ਪਾਤਸ਼ਾਹ ਜੀ ਕਹਿੰਦੇ ਸਾਧੂ ਸੰਗ ਨਸੇ, ਗੁਰਸਾਧੂ ਦਾ ਸੰਗ ਕੀਤਿਆਂ ਇਹ ਸਾਰੇ ਨਾਸ ਹੋ ਜਾਂਦੇ ਹਨ।
ਰਹਾਉ,
ਵਿਸਰਾਮ ਦੇ ਕੇ ਫਰਮਾਉਂਦੇ ਨੇ,
ਮੋਹੇ ਬਾਦ ਅਹੰਕਾਰ।
ਸੱਚੇ ਪਾਤਸ਼ਾਹ ਜੀ ਕਹਿੰਦੇ ਮੋਹ ਵਿੱਚ ਬਾਦ, ਝਗੜਿਆਂ ਵਿੱਚ ਤੇ ਅਹੰਕਾਰ ਵਿੱਚ
ਸਰ ਪਰ ਰੁਨਿਆ।
ਇਹ ਜੀਵ ਵਿਸ਼ੇਸ਼ ਕਰਕੇ ਰੁਨਿਆ ਰੁੱਝਾ ਹੋਇਆ ਹੈ, ਅਥਵਾ ਜਿਹੜੇ ਮੋਹ ਵਿੱਚ ਝਗੜਿਆਂ ਵਿੱਚ ਤੇ ਹੰਕਾਰ ਵਿੱਚ ਪਏ ਹੋਏ ਨੇ ਨਾ, ਵਿਸ਼ੇਸ਼ ਕਰਕੇ ਉਹਨਾਂ ਨੂੰ ਅੰਤ ਨੂੰ ਰੁਨਿਆ ਰੋਣਾ ਪੈਂਦਾ।
ਸੁੱਖ ਨਾ ਪਾਏ ਨ ਮੂਲ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਨੂੰ ਕਦਾ ਚਿੱਤ ਵੀ ਆਤਮਕ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ।
ਨਾਮ ਵਿਛੁਨਿਆ,
ਜਿਹੜੇ ਨਾਮ ਨਾਲੋਂ ਵਿਛੜੇ ਹੋਏ ਨੇ, ਜਿਹੜੇ ਨਾਮ ਨਹੀਂ ਜਪਦੇ, ਜਿਹੜੇ ਨਾਮ ਨੂੰ ਚੇਤੇ ਨਹੀਂ ਕਰਦੇ।
ਮੇਰੀ ਮੇਰੀ ਧਾਰ,
ਹਜ਼ੂਰ ਕਹਿੰਦੇ ਇਹ ਜੀਵ ਮੈਂ ਮੇਰੀ ਦੀ ਧਾਰਨਾ ਵਿੱਚ ਬੱਧਾ ਹੋਇਆ ਹੈ।
ਬੰਧਨ ਬੰਧਿਆ,
ਬੰਧਨਾਂ ਦੇ ਵਿੱਚ ਬੱਝਾ ਹੋਇਆ ਹੈ।
ਨਰਕ ਸੁਰਗ ਅਵਤਾਰ,
ਮੇਰੀ ਮੇਰੀ ਕਰਦਾ ਹੈ, ਇਹ ਮੇਰਾ ਘਰ ਹੈ, ਇਹ ਮੇਰਾ ਪਰਿਵਾਰ ਹੈ, ਇਹ ਮੇਰੀ ਜ਼ਮੀਨ ਹੈ, ਇਹ ਮੇਰੀ ਜਾਇਦਾਦ ਹੈ, ਮੈਂ ਮੇਰੀ ਦੇ ਵਿੱਚ ਫਸ ਗਿਆ। ਤੇ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ, ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰੇ। ਜਿੰਨਾ ਚਿਰ ਇਹ ਜੀਵ ਮੇਰੀ ਮੇਰੀ ਕਰਦਾ, ਉਨਾ ਚਿਰ ਇੱਕ ਕੰਮ ਜਿਹੜਾ ਮੁਕਤੀ ਦਾ ਹੈ ਨਾ ਜੀ, ਪ੍ਰਭੂ ਮਿਲਾਪ ਦਾ, ਉਹ ਪੂਰਾ ਨਹੀਂ ਹੁੰਦਾ। ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰ ਆਏ। ਜਦੋਂ ਮੇਰੀ ਮੇਰੀ ਮਿਟ ਜਾਂਦੀ ਹੈ, ਛੱਡ ਦਿੰਦਾ ਹੈ, ਉਦੋਂ ਪ੍ਰਭੂ ਆਪ ਆ ਕੇ ਸਾਰੇ ਕਾਰਜ ਸਵਾਰ ਦਿੰਦਾ ਹੈ।
ਨਰਕ ਸੁਰਗ ਅਵਤਾਰ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਬੰਧਨਾਂ ਦੇ ਵਿੱਚ ਬੱਝਾ ਹੋਣ ਕਰਕੇ ਸੋ ਕਦੇ ਨਰਕਾਂ ਵਿੱਚ ਉਤਰਦਾ ਹੈ, ਕਦੇ ਸੁਰਗ ਵਿੱਚ ਉਤਰਦਾ ਹੈ। ਅਵਤਾਰ ਦਾ ਅਰਥ ਹੈ ਉਤਰਨਾ, ਆਉਣਾ ਜਾਣਾ।
ਮਾਇਆ ਧੰਦਿਆ,
ਮਾਇਆ ਦੇ ਧੰਦਿਆਂ ਕਰਕੇ ਇਹਦਾ ਆਉਣ ਜਾਣ ਬਣਿਆ ਰਹਿੰਦਾ ਹੈ।
ਸੋਧਤ ਸੋਧਤ ਸੋਧ,
ਹਜ਼ੂਰ ਕਹਿੰਦੇ ਚਾਰ ਵੇਦਾਂ ਨੂੰ ਸੋਧਤ ਵਿਚਾਰਦਿਆਂ, ਇਸੇ ਤਰ੍ਹਾਂ ਸ਼ਾਸਤਰਾਂ ਨੂੰ ਵਿਚਾਰਦਿਆਂ ਅਤੇ ਪੁਰਾਣਾਂ ਨੂੰ ਵਿਚਾਰਦਿਆਂ
ਤਦ ਵਿਚਾਰਿਆ।
ਵੇਦਾਂ, ਸ਼ਾਸਤਰਾਂ, ਅਤੇ ਸੰਗਤ ਜੀ ਇਸੇ ਤਰ੍ਹਾਂ ਸਿਮਰਤੀਆਂ ਆਦਿਕ ਨੂੰ ਵਿਚਾਰਦਿਆਂ
ਨਾਮ ਬਿਨਾਂ ਸੁਖ ਨਾਹੀ
ਤਤ ਵਿਚਾਰਿਆ, ਤਤ ਸਿਧਾਂਤ ਦੀ ਵਿਚਾਰ ਕੀਤੀ ਹੈ ਤੇ ਤਤ ਸਿਧਾਂਤ ਕੀ ਹੈ? ਨਾਮ ਬਿਨਾਂ ਸੁਖ ਨਾਹੀ, ਪ੍ਰਭੂ ਦੇ ਨਾਮ ਤੋਂ ਬਗੈਰ ਜੀਵ ਨੂੰ ਆਤਮਕ ਸੁਖ ਦੀ ਪ੍ਰਾਪਤੀ ਨਹੀਂ।
ਸਰ ਪਰ ਹਾਰਿਆ
ਵਿਸ਼ੇਸ਼ ਕਰਕੇ ਅਵੱਚ ਹੀ ਇਹਨੇ ਆਪਣੇ ਜੀਵਨ ਨੂੰ ਪਦਾਰਥਾਂ ਦੇ ਵਿੱਚ ਹਾਰ ਦਿੱਤਾ ਹੈ, ਗਵਾ ਦਿੱਤਾ ਹੈ। ਸੰਗਤ ਜੀ ਇੱਥੋਂ ਤੱਕ ਇਸ ਪਾਵਨ ਸ਼ਬਦ ਦੇ ਚਾਰ ਬੰਦ ਹੋਏ ਨੇ। ਗੁਰੂ ਕਿਰਪਾ ਕਰੇ ਅਗਲੀ ਵਿਚਾਰ ਜਿਹੜੀ ਹੈ ਉਹ ਆਪਾਂ ਅਗਲੇ ਦੀਵਾਨਾਂ ਵਿੱਚ ਵਿਚਾਰਾਂਗੇ। ਗੁਰੂ ਕਿਰਪਾ ਕਰੇ, ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਕੇਸਾਂ ਦਾ ਅਦਬ ਸਤਿਕਾਰ ਕਰਿਆ ਕਰੀਏ, ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਪੈਰ ਦੇ ਅੰਗੂਠੇ ਤੋਂ ਲੈ ਕਰਕੇ ਸਿਰ ਦੀ ਚੋਟੀ ਤੱਕ ਕੇਸਾਂ ਦਾ ਅਦਬ ਸਤਿਕਾਰ ਕਰਨਾ ਹੈ, ਕੇਸਾਂ ਦੀ ਸੰਭਾਲ ਕਰਨੀ ਹੈ, ਸੁੰਦਰ ਦਸਤਾਰ ਸਜਾਉਣੀ ਹੈ। ਸੰਗਤ ਜੀ, ਗੁਰੂ ਕੇ ਖਾਲਸੇ ਨੇ ਇਹਨਾਂ ਕੇਸਾਂ ਬਦਲੇ ਬੇਅੰਤ ਕੁਰਬਾਨੀਆਂ ਕੀਤੀਆਂ ਨੇ। ਸਤਿਗੁਰੂ ਜੀ ਨੇ ਸਿੱਖੀ ਵਾਸਤੇ ਆਪਣਾ ਸਾਰਾ ਸਰਬੰਸ ਕੁਰਬਾਨ ਕੀਤਾ ਹੈ, ਤਾਂ ਗੁਰੂ ਕਿਰਪਾ ਕਰੇ ਤਾਂ ਹੀ ਪ੍ਰਭੂ ਦੇ ਦਰ ਆਪਾਂ ਪ੍ਰਵਾਨ ਹੋਵਾਂਗੇ, ਜੇ ਸਾਬਤ ਸੂਰਤ ਜਾਵਾਂਗੇ। ਵਾਹਿਗੁਰੂ ਕਿਰਪਾ ਕਰੇ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਸਤਿਗੁਰੂ ਜੀ ਦਾ ਕੁਟਾਣ ਕੋਟ ਸ਼ੁਕਰ, ਆਪ ਸਮੂਹ ਸੰਗਤਾਂ ਦਾ ਧੰਨਵਾਦ, ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ।
ਸੋਦਤ ਸੋਦਤ ਸੋਦ ਤਤ ਵਿਚਾਰਿਆ, ਨਾਮ ਬਿਨਾ ਸੁਖ ਨਾਹੀ ਸਰ ਪਰ ਹਾਰਿਆ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।